ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਪੰਜਾਬੀ ਦੇ ਸਰੋਤਿਆਂ ਨੂੰ ਨਿਊਜ਼ੀਲੈਂਡ ਤੋਂ ਪਰਮਿੰਦਰ ਸਿੰਘ ਪਾਪਾ ਟੋਟੇ ਵੱਲੋਂ ਸਤਿ ਸ੍ਰੀ ਅਕਾਲ ਪਹੁੰਚੇ। ਕੌਮਾਂਤਰੀ ਖਬਰਸਾਰ ਦੇ ਇਸ ਬੁਲੇਟਿਨ ਵਿੱਚ ਆਪ ਸਾਰਿਆਂ ਨੂੰ ਨਿੱਘੀ ਜੀ ਆਇਆਂ ਨੂੰ। ਪਹਿਲਾਂ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ। ਨਿਊਜ਼ੀਲੈਂਡ ਵਿੱਚ ਉੱਘੇ ਸਮਾਜ ਸੇਵੀ ਸਰਦਾਰ ਰਘਵੀਰ ਸਿੰਘ ਸ਼ੇਰਗਿੱਲ ਵੱਲੋਂ ਸੇਂਟ ਜੌਨ ਐਂਬੂਲੈਂਸ ਨੂੰ 5ਵੀਂ ਐਂਬੂਲੈਂਸ ਦਾਨ ਵਜੋਂ ਦਿੱਤੀ ਗਈ। ਸਿੰਗਾਪੁਰ ਵਿੱਚ ਪੰਜਾਬੀ ਮੂਲ ਦੇ ਪ੍ਰੀਤਮ ਸਿੰਘ ਹੁਣੀ ਹੋਣਗੇ ਵਿਰੋਧੀ ਧਿਰ ਦੇ ਨੇਤਾ। ਨਿਊਜ਼ੀਲੈਂਡ ਪਾਸਪੋਰਟ ਦੀ ਵਧੀ ਹੋਈ ਫੀਸ ਤੋਂ ਪੰਜਾਬੀ ਪ੍ਰਵਾਸੀ ਔਖੇ। ਇਟਲੀ ਵਿੱਚ ਪੰਜਾਬੀ ਬਾਕਸਰ ਨੇ ਨਵੇਂ ਮੁਕਾਮ ਹਾਸਲ ਕੀਤੇ। ਅਮਰੀਕਾ ਵਿੱਚ ਨਾਜਾਇਜ਼ ਪ੍ਰਵਾਸੀਆਂ ਨੂੰ ਦੇਸ਼ ਨਿਕਾਲੇ ਸੰਬੰਧੀ ਨਵੇਂ ਮਾਪਦੰਡ ਅਪਣਾਏ ਜਾਣਗੇ। ਯੂਨਾਈਟਿਡ ਸਿੱਖਸ ਵੱਲੋਂ ਇੰਗਲੈਂਡ ਦੇ ਵਿੱਚ ਸ਼ਾਨਦਾਰ ਕਾਰਜ ਅਤੇ ਆਖਰ ਵਿੱਚ ਕੁਝ ਰੰਗ ਸ਼ਾਇਰੀ ਦੇ। ਨਿਊਜ਼ੀਲੈਂਡ ਵਰਗੇ ਖੂਬਸੂਰਤ ਮੁਲਕ ਵਿੱਚ ਪੰਜਾਬੀ ਪ੍ਰਵਾਸੀਆਂ ਦਾ ਆਉਣਾ 1899 ਦੇ ਵਰ੍ਹੇ ਦੌਰਾਨ ਸ਼ੁਰੂ ਹੋਇਆ। ਉਸ ਤੋਂ ਬਾਅਦ ਵਿੱਚ ਹੁਣ ਤੱਕ ਮਿਹਨਤ ਮੁਸ਼ਕਤ ਦੇ ਚੱਲਦਿਆਂ ਸੁਨਹਿਰੀ ਸਿਧਾਂਤਾਂ ਦੇ ਮੱਦੇਨਜ਼ਰ ਸਰਬੱਤ ਦੇ ਭਲੇ ਵਿੱਚ ਯਕੀਨ ਰੱਖਣ ਵਾਲੀ ਪੰਜਾਬੀ ਕੌਮ ਵਿੱਚੋਂ ਬਹੁਤ ਸਾਰੇ ਸਮਾਜ ਸੇਵੀਆਂ ਨੇ ਇੱਥੋਂ ਦੇ ਬਹੁਤ ਸੱਭਿਅਕ ਸਮਾਜ ਦੇ ਵਿੱਚ ਆਪਣਾ ਯੋਗਦਾਨ ਨਿਰੰਤਰ ਜਾਰੀ ਰੱਖਿਆ। ਇਹਨਾਂ ਵਿੱਚੋਂ ਇੱਕ ਨੇ ਪਿੰਡ ਹੇੜੀਆਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਯਾਨੀ ਨਵਾਂ ਸ਼ਹਿਰ ਤੋਂ ਨਿਆਣੀ ਉਮਰੇ ਪ੍ਰਦੇਸ਼ ਵੱਲ ਚਾਲੇ ਪਾਉਣ ਵਾਲੇ ਸਰਦਾਰ ਰਘਵੀਰ ਸਿੰਘ ਸ਼ੇਰਗਿੱਲ, ਜਿਨ੍ਹਾਂ ਦੀ ਅਗਵਾਈ ਵਿੱਚ ਵੀ ਕੇਅਰ ਟਰੱਸਟ ਵੱਲੋਂ ਨਿਊਜ਼ੀਲੈਂਡ ਦੇ ਵੱਖ ਵੱਖ ਪਿੰਡਾਂ ਸ਼ਹਿਰਾਂ ਕਸਬਿਆਂ ਵਿੱਚ ਸੇਂਟ ਜੌਨ ਐਂਬੂਲੈਂਸ ਦਾਨ ਦਿੱਤੀਆਂ ਜਾਂਦੀਆਂ ਨੇ। ਬੀਤੇ ਕੱਲ੍ਹ ਬੇ ਆਫ ਪਲੰਟੀ ਇਲਾਕੇ ਦੇ ਨੌਰਥ ਆਈਲੈਂਡ ਦੇ ਪ੍ਰਮੁੱਖ ਸ਼ਹਿਰ ਨੂੰ ਕੇਟੀ ਵਿੱਚ ਇਹ ਮਾਣ ਹਾਸਲ ਹੋਇਆ ਕਿ ਉਹਨਾਂ ਨੂੰ ਇੱਕ ਆਧੁਨਿਕ ਸਹੂਲਤਾਂ ਵਾਲੀ ਐਂਬੂਲੈਂਸ ਦਾਨ ਦਿੱਤੀ ਗਈ। ਹੁਣ ਤੱਕ ਇਹਨਾਂ ਵੱਲੋਂ 5 ਐਂਬੂਲੈਂਸ ਦਾਨ ਦਿੱਤੀਆਂ ਜਾ ਚੁੱਕੀਆਂ ਨੇ। ਅਤੇ ਉੱਧਰ ਪੰਜਾਬੀ ਮੂਲ ਦੇ ਪ੍ਰੀਤਮ ਸਿੰਘ ਹੁਣੀ ਸਿੰਗਾਪੁਰ ਦੀ ਨਵੀਂ ਸੰਸਦ ਵਿੱਚ ਵਿਰੋਧੀ ਧਿਰ ਦੇ ਨੇਤਾ ਬਣੇ ਰਹਿਣਗੇ। ਪਿਛਲੇ ਦਿਨੀ ਉੱਥੇ ਜਦੋਂ ਰਾਸ਼ਟਰੀ ਚੋਣਾਂ ਹੋਈਆਂ, ਖਾਸ ਤੌਰ 'ਤੇ 3 ਮਈ ਤੋਂ ਬਾਅਦ ਦੇ ਜੋ ਹਾਲਾਤ ਬਣੇ, ਉਸ ਦੇ ਵਿੱਚ ਫੇਸਬੁੱਕ ਪੋਸਟ ਦੌਰਾਨ ਇਸ ਗੱਲ ਦੀ ਪੁਸ਼ਟੀ ਹੋਈ ਕਿ ਪ੍ਰੀਤਮ ਸਿੰਘ ਹੋਰਾਂ ਨੂੰ ਆਪਣੀ ਡਿਊਟੀ ਨਿਭਾਉਣ ਲਈ ਸਟਾਫ ਅਤੇ ਸਰੋਤਾਂ ਨਾਲ ਵਿਰੋਧੀ ਧਿਰ ਦੇ ਨੇਤਾ ਵਜੋਂ ਬਰਕਰਾਰ ਰੱਖਣ ਦੇ ਵਿੱਚ ਕੋਈ ਵੀ ਇਸ਼ੂ ਨਹੀਂ ਹੈ। ਪ੍ਰਧਾਨ ਮੰਤਰੀ ਹੋਰਾਂ ਆਖਿਆ ਕਿ ਉਹਨਾਂ ਨੇ ਇਸ ਸੰਬੰਧੀ ਪ੍ਰੀਤਮ ਸਿੰਘ ਹੋਰਾਂ ਦੇ ਨਾਲ ਗੱਲ ਵੀ ਕੀਤੀ ਹੈ। ਯਾਦ ਰਹੇ, ਹੁਣ ਤੋਂ 4 ਪੀੜ੍ਹੀਆਂ ਪਹਿਲਾਂ ਪ੍ਰੀਤਮ ਸਿੰਘ ਦਾ ਪਰਿਵਾਰ ਪੰਜਾਬ ਤੋਂ ਆ ਕੇ ਸਿੰਗਾਪੁਰ ਵਿੱਚ ਵੱਸ ਗਿਆ ਸੀ। ਅਤੇ ਇੱਧਰ ਨਿਊਜ਼ੀਲੈਂਡ ਦੇ ਅੰਦਰੂਨੀ ਮਾਮਲਿਆਂ ਦੇ ਵਿਭਾਗ ਯਾਨੀ ਕਿ DIA ਡਿਪਾਰਟਮੈਂਟ ਆਫ ਇੰਟਰਨਲ ਅਫੇਅਰਸ ਵੱਲੋਂ ਪਾਸਪੋਰਟ ਅਤੇ ਯਾਤਰਾ ਦਸਤਾਵੇਜ਼ ਅਰਜ਼ੀ ਫੀਸਾਂ ਵਿੱਚ ਵਾਧੇ ਦਾ ਐਲਾਨ ਕੀਤਾ ਗਿਆ। ਇਹ ਵਾਧਾ ਬੀਤੀ 2 ਮਈ ਤੋਂ ਲਾਗੂ ਹੋ ਗਿਆ। ਬਾਲਗ ਪਾਸਪੋਰਟ ਦੀ ਲਾਗਤ $215 ਦੀ ਥਾਂ $247 ਹੋਵੇਗੀ। ਬੱਚਿਆਂ ਦੇ ਪਾਸਪੋਰਟ ਦੀ ਲਾਗਤ ਹੁਣ $125 ਦੀ ਥਾਂ $144 ਸਮੇਤ GST ਹੋਇਆ ਕਰੇਗੀ। ਇੰਨਾ ਹੀ ਨਹੀਂ, ਤਤਕਾਲ ਪਾਸਪੋਰਟ ਦੀ ਫੀਸ $430 ਤੋਂ ਵਧਾ ਕੇ $500 ਕਰ ਦਿੱਤੀ ਗਈ ਹੈ। ਇਸ ਨਾਲ ਪ੍ਰਵਾਸੀ ਪੰਜਾਬੀ ਕਾਫ਼ੀ ਔਖੇ ਨੇ। ਉਹਨਾਂ ਵੱਲੋਂ ਬੀਤੇ ਦਿਨੀ ਨਿਊਜ਼ੀਲੈਂਡ ਵਿੱਚ ਆਈ ਆਰਥਿਕ ਮੰਦੀ ਦੇ ਮੱਦੇਨਜ਼ਰ ਪਹਿਲਾਂ ਹੀ ਗੁਆਂਢੀ ਮੁਲਕ ਆਸਟ੍ਰੇਲੀਆ ਵੱਲ ਪਲਾਇਨ ਕੀਤਾ ਜਾ ਰਿਹਾ ਹੈ। ਅਤੇ ਇੱਧਰ ਅਮਰੀਕਾ ਨੇ ਜਿੱਥੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹੁਣ ਹੱਥਕੜੀਆਂ ਲਾਉਣ ਦੀ ਬਜਾਏ ਕੁਝ ਇਸ ਤਰ੍ਹਾਂ ਦੇ ਮਾਪਦੰਡ ਅਪਣਾਉਣੇ ਸ਼ੁਰੂ ਕੀਤੇ ਨੇ ਕਿ ਉਹ ਵਾਪਸ ਆਪਣੇ ਮੁਲਕ ਜਾਣ ਦੇ ਲਈ ਸੌਖ ਮਹਿਸੂਸ ਕਰਨ। ਖਾਸ ਤੌਰ 'ਤੇ ਡੋਨਲਡ ਟਰੰਪ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਉਹਨਾਂ ਦੇ ਮੁਲਕਾਂ ਵਿੱਚ ਵਾਪਸ ਭੇਜਣ ਲਈ $1000 ਅਮਰੀਕਾ ਦੇਵੇਗਾ। ਹਿਰਾਸਤ ਤੋਂ ਵੀ ਮੁਕਤੀ ਮਿਲੇਗੀ ਅਤੇ ਉਹਨਾਂ ਦੇ ਸਫ਼ਰ ਦਾ ਖਰਚਾ ਹੁਣ ਸਰਕਾਰ ਅਦਾ ਕਰਿਆ ਕਰੇਗੀ। ਇਹੋ ਦਿਨ ਨੇ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਉਹਨਾਂ ਨੇ ਦੁਨੀਆ ਭਰ ਦੇ ਲੋਕਾਂ ਨੂੰ ਆਪਣੀ ਟੈਰਿਫ ਨੀਤੀ ਦੇ ਨਾਲ ਹੈਰਾਨ ਕੀਤਾ ਹੋਇਆ। ਇਹੋ ਦਿਨ ਨੇ ਜਦੋਂ ਟੈਰਿਫ ਦੇ ਵਿੱਚ ਫਿਲਮਾਂ ਦੀ ਗਿਣਤੀ ਵੀ ਹੋਣੀ ਸ਼ੁਰੂ ਹੋ ਗਈ ਹੈ। ਉਹਨਾਂ ਨੇ 100% ਟੈਰਿਫ ਬਾਹਰਲੇ ਮੁਲਕਾਂ ਵਿੱਚ ਫਿਲਮਾਂ ਬਣਾਉਣ ਵਾਲੇ ਲੋਕਾਂ ਨੇ ਜੇਕਰ ਅਮਰੀਕਾ ਨੂੰ ਚੁਣਨਾ ਅਤੇ ਉਸ ਉੱਤੇ ਟੈਰਿਫ ਲਾਗੂ ਕੀਤੇ ਜਾਣ ਦਾ ਐਲਾਨ ਕੀਤਾ। ਇਸ ਮੌਕੇ ਨੂੰ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਚੁਟਕੀ ਲੈਂਦਿਆਂ ਇਹ ਗੱਲ ਆਖ ਦਿੱਤੀ ਕਿ ਨਿਊਜ਼ੀਲੈਂਡ ਭਾਰਤ ਦੀਆਂ ਬਾਲੀਵੁੱਡ ਫਿਲਮਾਂ ਦੇ ਵਾਸਤੇ ਸਬਸਿਡੀ ਦੇਣ ਲਈ ਤਿਆਰ ਹੈ। ਅਤੇ ਕੀ ਜ਼ਰੂਰਤ ਹੈ ਕਿ ਉਹ ਅਮਰੀਕਾ ਜਾ ਕੇ ਆਪਣੀ ਫਿਲਮ ਦੀ ਸ਼ੂਟਿੰਗ ਕਰਨ। ਇੱਧਰ ਜੇ ਗੱਲ ਕਰੀਏ ਤਾਂ ਯੂਨਾਈਟਿਡ ਸਿੱਖਸ ਨਾਂ ਦੀ ਸੰਸਥਾ ਵੱਲੋਂ ਜਿੱਥੇ ਲੰਮੇ ਸਮੇਂ ਤੋਂ ਪਰਉਪਕਾਰੀ ਕਾਰਜ ਕੀਤੇ ਜਾ ਰਹੇ ਨੇ, ਉੱਥੇ ਉਹਨਾਂ ਨੇ ਯੂਕੇ ਦੇ ਵਿੱਚ ਫਸੇ ਦੋ ਹੋਰ ਪੰਜਾਬੀਆਂ ਨੂੰ ਵਾਪਸ ਮੁਲਕ ਭੇਜਣ ਦੇ ਵਿੱਚ ਮਦਦ ਕੀਤੀ। ਇੰਨਾ ਹੀ ਨਹੀਂ, ਉਹਨਾਂ ਨੂੰ 3-3 ਲੱਖ ਭਾਰਤੀ ਰੁਪਈਆਂ ਦੀ ਵਿੱਤੀ ਸਹਾਇਤਾ ਵੀ ਦਿੱਤੀ ਗਈ। ਯਾਦ ਰਹੇ, ਗੁੰਮਨਾਮੀ ਦਾ ਜੀਵਨ ਹੰਢਾ ਰਹੇ ਇਹਨਾਂ ਨਾਜਾਇਜ਼ ਪ੍ਰਵਾਸੀਆਂ ਵਿੱਚੋਂ ਇੰਦਰ ਮੋਹਨ ਸਿੰਘ ਸੰਧੂ ਅਤੇ ਹਰਜੀਤ ਕੌਰ ਹੁਣ ਆਪਣੇ ਮੁਲਕ ਸ਼ਾਨਦਾਰ ਤਰੀਕੇ ਦੇ ਨਾਲ ਜਾ ਕੇ ਵਾਪਸੀ ਉਪਰੰਤ ਰਹਿ ਸਕਣਗੇ। ਅਤੇ ਉੱਧਰ ਇੱਕ ਵਾਰ ਫਿਰ ਖਬਰ ਅਮਰੀਕਾ ਤੋਂ, ਜਿੱਥੇ ਕਿ ਨਾਜਾਇਜ਼ ਦਾਖਲੇ ਕਰਦੇ ਪ੍ਰਵਾਸੀਆਂ ਦੇ ਵਿੱਚੋਂ ਸਰਹੱਦ ਉੱਤੇ ਇਕੱਲੇ ਰਹਿ ਗਏ ਭਾਰਤੀ ਬੱਚਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਜਿਹੜੇ ਕਿ ਬਿਨਾਂ ਕਿਸੇ ਦਸਤਾਵੇਜ਼ ਦੇ ਜਾਂ ਆਪਣੇ ਸਰਪ੍ਰਸਤਾਂ ਤੋਂ ਬਗੈਰ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਨੇ। ਅਮਰੀਕੀ ਕਸਟਮਜ਼ ਅਤੇ ਸਰਹੱਦੀ ਸੁਰੱਖਿਆ CBP ਦੇ ਅੰਕੜੇ ਗਵਾਹ ਨੇ ਕਿ ਅਕਤੂਬਰ 2024 ਤੋਂ ਲੈ ਕੇ ਇਸ ਸਾਲ ਫਰਵਰੀ ਤੱਕ ਅਮਰੀਕੀ ਸਰਹੱਦ ਉੱਤੇ ਬਿਨਾਂ ਕਿਸੇ ਸਾਥ ਵਾਲੇ 77 ਭਾਰਤੀ ਬੱਚਿਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਦੇ ਵਿੱਚੋਂ ਵੱਡੀ ਗਿਣਤੀ ਗੁਜਰਾਤੀ ਅਤੇ ਪੰਜਾਬੀ ਬੱਚਿਆਂ ਦੀ ਹੈ। ਅਤੇ ਉੱਧਰ ਯੂਰਪ ਦੇ ਮੁਲਕ ਇਟਲੀ ਤੋਂ ਖੁਸ਼ਖਬਰ ਹੈ ਕਿ ਭਾਰਤੀ ਬੱਚਿਆਂ ਵਿੱਚੋਂ ਸ਼ਾਨਦਾਰ ਅੰਦਾਜ਼ ਦੇ ਵਿੱਚ ਬਾਕਸਿੰਗ ਦੇ ਖੇਤਰ ਦੇ ਵਿੱਚ ਨਾਂ ਕਮਾਉਣ ਵਾਲੇ ਸੁਖਮਨਜੋਤ ਸਿੰਘ ਨੇ ਬੀਤੇ ਦਿਨੀ ਰੋਮ ਦੇ ਮਸ਼ਹੂਰ ਰਿੰਗ ਫਿਆਮੇ ਦੀ ਔਰੋ ਗਰਾਊਂਡ ਵਿੱਚ ਬਾਕਸਿੰਗ ਮੁਕਾਬਲੇ ਵਿੱਚ ਹਿੱਕ ਦੇ ਜ਼ੋਰ ਨਾਲ ਗੋਲਡ ਮੈਡਲ ਜਿੱਤਿਆ। ਯਾਦ ਰਹੇ, ਇਟਲੀ ਦੀਆਂ ਸੁਰੱਖਿਆ ਸੇਵਾਵਾਂ ਅਤੇ ਨਾਲ ਨਾਲ ਪੜ੍ਹਾਈ ਦੇ ਖੇਤਰ ਵਿੱਚ ਯੋਗਦਾਨ ਪਾਉਣ ਵਾਲੇ ਪੰਜਾਬੀ ਭਾਈਚਾਰੇ ਵਿੱਚੋਂ ਹੁਣ ਖੇਡਾਂ ਦੇ ਮਾਮਲੇ ਵਿੱਚ ਵੀ ਝੰਡੀ ਹੁੰਦੀ ਦਿਖਾਈ ਦਿੰਦੀ ਹੈ। ਅਤੇ ਉੱਧਰ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਵਾਪਰੇ ਅੱਤਵਾਦੀ ਹਮਲੇ ਤੋਂ ਬਾਅਦ ਲੰਡਨ ਦੇ ਸਫਾਰਤਖਾਨੇ ਦੇ ਬਾਹਰ ਜਿੱਥੇ ਕਸ਼ੀਦਗੀ ਦਿਖਾਈ ਦਿੱਤੀ, ਉੱਥੇ ਪਾਕਿਸਤਾਨੀ ਸਫੀਰ ਭਾਰਤੀਆਂ ਨੂੰ ਅਤੇ ਉੱਧਰ ਭਾਰਤੀ ਮੁਜ਼ਾਹਰਾਕਾਰੀ ਪਾਕਿਸਤਾਨੀ ਅਧਿਕਾਰੀਆਂ ਨੂੰ ਕਾਫ਼ੀ ਅਪਸ਼ਬਦ ਬੋਲਦੇ ਦਿਖਾਈ ਦਿੱਤੇ। ਹਾਲਾਂਕਿ ਇਸ ਦੌਰਾਨ ਲੰਡਨ ਦੀ ਪੁਲਿਸ ਨੇ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਹੋਏ ਸਨ। ਗੁਰਤੇਜ ਕੁਹਾਰਵਾਲਾ ਦੇ ਇਸ ਖਿਆਲ ਦੇ ਨਾਲ ਆਗਿਆ ਚਾਹਾਂਗਾ, ਗਵਾਚੇ ਇਉਂ ਕਿ ਸਾਨੂੰ ਭੁੱਲ ਗਏ ਰੰਗਾਂ ਦੇ ਨਾਂ ਤੀਕਰ, ਕਦੇ ਇਹ ਸੋਚਦੇ ਸਾਂ ਮਹਿਕ ਦਾ ਵੀ ਨਾਮ ਰੱਖਾਂਗੇ, ਕਿਤੇ ਦੁਨੀਆਂ ਦੇ ਸਾਰੇ ਰਿਸ਼ਤਿਆਂ ਦੀ ਰਾਖ ਨਾ ਉੱਡੇ, ਅਸੀਂ ਕੁਝ ਰਿਸ਼ਤਿਆਂ ਨੂੰ ਇਸ ਲਈ ਬੇਨਾਮ ਰੱਖਾਂਗੇ, ਅਸੀਂ ਜੇ ਹੋਰ ਕੁਝ ਨਾ ਕਰ ਸਕੇ ਇੰਨਾ ਤਾਂ ਕਰ ਜਾਂਗੇ, ਸਦੀਵੀ ਨਫ਼ਰਤਾਂ ਵਿੱਚ ਵੀ ਮੁਹੱਬਤ ਆਮ ਰੱਖਾਂਗੇ। SBS ਪੰਜਾਬੀ ਦੇ ਸਰੋਤਿਆਂ ਤੋਂ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਇੱਥੇ ਹੀ ਚਾਹੇਗਾ ਇਜਾਜ਼ਤ, ਅਗਲੇ ਹਫ਼ਤੇ ਹੋਵੇਗੀ ਮੁਲਾਕਾਤ। ਮਿਹਰਬਾਨੀ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।